गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है आर्ट। आओ प्यार नाल सरवण करन दी कोशिश करिए जी। असी हिंदुस्तान विच अकली चालाकियां वाल इवें पए हाँ कि सानू ना खुदाई मिलिया है, ना सनम, ना इस जीवन का सुख प्राप्त होया है, ते ना अगली दुनिया का ही कुछ पता लगा है। भावें असी अपने आप नू लगातार सदियां थी धोखा दे ही आ रहे हाँ कि असी बड़ी अगम दी रूहानियत नू पहुँच पए हाँ। फिर दोहरा दईए, असी हिंदुस्तान विच अकली चालाकियां वल इवें पए हाँ कि सानू ना खुदाई मिलिया है, ना सनम, ना इस जीवन का सुख प्राप्त होया है, ते ना अगली दुनिया का ही कुछ पता लगा है। भावें असी अपने आप नू लगातार सदियां थी धोखा दे आ रहे हाँ कि असी बड़ी अगम दी रूहानियत नू पहुँच पए हाँ। ये साडा अकली बुखार तद उतरदा है जद असी जापान जैसे मुल्क जाके देखिए कि लोग किस तरह रेंदे बेंदे हैं, उन्हां अपने बाग किस तरह स्वर्ग दे नंदन बाण वांग सजाए हुए हैं, उन्होंने कुदरत नू किस तरह अपने अंदर वसाया होया है, ते आप उस अंदर वसे हुए हैं, ते उन्हां दा जीवन किस तरह मौत थी अपै है, ते उन्हां दियां रिश्तेदारियां ते दोस्तियां ते प्यार आपे विच किस तरह फुल वर्गे कोमल ते फुल्लां वांग सोने ते सुबक हैं। जे उन्हां नू पुछो रब की है, दुनिया कद बनी है, किंज बनी है, किस बनाई है, तद वड्डे थी वड्डा जापान दा दाना सिर नू खुरक के बालक वांग बेबल जिहा हो जांदा है, ते हैरान होंदा है कि कोई एहो जे वड्डे सवालां ते गल करन दा हिया ही की कुर करदा है। निम्रता, मिठा बोलना ते अदब उस विच देवतियां वर्गा है। उसदा परछावां कोई नहीं, ते उहदा प्यार बिरछां फुल्लां नाल तीबर इश्क दे दर्जे तक सहज सुभा अपड़िया होया है। कोई सवाणी घर विच फुल्लां बिना जी नहीं सकदी। जापान विचों जो सारे फुल पद्म ते चैरी उड़ा दिते जाण, तद मेरा ख्याल है जापान कौम मर जाएगी। कौम दी जिंद फुल्लां विच है, उहनां दे पर्वत उहनां नू आपे वांग प्यारे हन। फुजियामा दी बर्फानी ते दिव्य चोटी जापानियां दे पक्षियां उपर हर एक दे हाथ विच है, दिल विच है। जापान दे समुंदर ते किश्तियां उन्हां अपनी सुरती विच इस ध्यान नाल बनियां होईयां हन कि अजकल जिथे जापान दा नाम जांदा है, उथे उन्हां दे समुंदर ते किश्तियां दे चाके सोहणियां तस्वीरां विच लहर दे पहलां अपड़दे हन। आप दे पंछी आप दे मन विच फिरदे हन, उन्हां दे फंगां दी उलार उन्हां दा इलाही राग आप मूर्तिमान करके सीधे साधे खिचे चित्रां नूं जान पा देंदे हन। हथ कोई वेला नहीं रहिंदा, बतखां पाणियां विच तरदियां चित्र विच हिलदियां दिसदियां हन। इउं जापान दे हथां विच करतारी किरत है, पर शांति बुद्ध मत दे निर्वाण वाली इन्नी है कि आप दे घर आए आप दे जजीरे दे अंदर आण लहरे समुंदर एक मान सरोवर है। इत्थे पछमी पारखी आके जापान दी शांति दा पान करदे हन। ओ किनारे पुर बांस ते कखां दियां चमक दियां झुग्गियां जिहड़ियां जापानी चित्रां विच बर्लिन या न्यूयॉर्क देखियां सन, हू बहू ओहो ही चित्र रूप चमक दी सादगी विच समुंदर दे किनारे पिंड रूप विच हन। कामाकुरा ते एनोशिया आदि, निको ते हाकोनो आदि जिस तरह चित्रां विच देखे सन उसी तरह हन। एक शांति जींदी शांति सारे देश विच, जिंज चने दी चाननी राती झुग्गियां ते जंगलां उपर पै के उन्हां नू अपूर्व शांत विच धो देंदी है। इस तरह दिन दिहाड़ी उस अद्धी रात चाननी दा शांत प्रभाव है। फजूल गल कोई नहीं करदा, हाँ मखा कोई शोर नहीं, बच्चा कोई रोंदा नहीं, जनानी लड़दी नहीं, खावंद कोई जनानी ते गुस्से नहीं होंदा, काम क्रोध लोभ मोह हंकार सब हन। ਪਰ ਸ਼ਾਂਤ ਰਸਤੇ ਹਨ। ਸਤੋ ਗੁਣ ਜੀਵਨ ਵਿੱਚ ਘੁਲਿਆ ਹੋਇਆ ਹੈ। ਰਜੋ ਗੁਣ ਕਦੀ ਕਦੀ ਆਉਂਦਾ ਹੈ ਅਤੇ ਉਸਦਾ ਜ਼ੋਰ ਸਾਰਾ ਕਿਸੇ ਦੀ ਆਪਣੀ ਨਿਮਾਣੀ ਜਿੰਨ 'ਤੇ ਪੈਂਦਾ ਹੈ। ਦੂਸਰੇ ਕਿਸੇ ਨੂੰ ਕੋਈ ਖੇਚਲ ਨਹੀਂ ਦਿੱਤੀ ਜਾਂਦੀ। ਜਾਪਾਨ ਦਾ ਵਜ਼ੀਰ ਆਜ਼ਮ ਸਾਈਕੋ ਦਾ ਲਿਖਿਆ ਹੈ, ਘੜੀਆਂ ਹੀ ਆਪਣੇ ਮਿੱਤਰਾਂ ਦੇ ਦਰਵਾਜ਼ੇ ਉੱਪਰ ਜਾ ਕੇ ਬਾਹਰ ਖੜ੍ਹਾ ਰਹਿੰਦਾ ਸੀ। ਮਤੇ ਬੂਆ ਖੋਲ੍ਹਣ ਨਾਲ ਅਤੇ ਬੂਹੇ ਨਾਲ ਲੱਗੀ ਪਿੱਤਲ ਦੀ ਘੰਟੀ ਵੱਜਣ ਨਾਲ ਮੇਰੇ ਅੰਦਰ ਬੈਠੇ ਮਿੱਤਰਾਂ ਦੇ ਅੰਤਰੀਵ ਦੇ ਸੁੱਖ ਅਤੇ ਚੁੱਪ ਵਿੱਚ ਕੋਈ ਖਲਲ ਪਵੇ। ਅਹਿੰਸਾ ਦੀ ਹੱਦ ਹੋ ਗਈ। ਨਿਰਵਾਣ ਦਾ ਪਤਾ ਸਾਰੇ ਮੁਲਕ ਦੇ ਨਿੱਕੇ ਵੱਡੇ ਨੂੰ ਲੱਗ ਗਿਆ। ਮੌਤ ਥੀ ਪਰੇ ਦੇਸ਼ ਹਨ, ਉਹਨਾਂ ਨਾਲ ਸਿਦਕ ਦੇ ਰਾਹੀ ਆਵਾਜਾਵੀ ਸਭ ਲਈ ਖੁੱਲ੍ਹ ਗਈ। ਬਾਗ ਅਤੇ ਜੰਗਲ ਘਰਾਂ ਵਿੱਚ ਆ ਵਸੇ ਅਤੇ ਆਪਣੀ ਇਕਾਂਤ ਘਰਾਂ ਨੂੰ ਦੇਣ ਲੱਗ ਪਏ ਅਤੇ ਘਰ ਉੱਠ ਕੇ ਆਪਣੀ ਫੰਗਾਂ ਵਰਗੀਆਂ ਫੁੱਲਾਂ ਦੀਆਂ ਪੰਖੜੀਆਂ ਵਰਗੀਆਂ ਦੀਵਾਰਾਂ ਸਮੇਤ ਜੰਗਲਾਂ ਅਤੇ ਨੰਦਨ ਬਾਗਾਂ ਵਿੱਚ ਜਾ ਵਸੇ ਅਤੇ ਉੱਥੇ ਸ਼ਹਿਰਾਂ ਦੀ ਚਹਿਲ ਬਹਿਲ ਲੱਗਣ ਲੱਗ ਗਈ। ਆਦਮੀ ਇੱਕ ਆਪ ਕੁਦਰਤ ਧਾਰੀ ਹੋ ਗਿਆ ਅਤੇ ਕੁਦਰਤ ਆਦਮੀ ਧਾਰੀ ਬਣ ਗਿਆ। ਇਉਂ ਜਾਪਾਨ ਸਦੀਆਂ ਤੱਕ ਬੁੱਧ ਮਤ ਨੂੰ ਪਾ ਕੇ ਚੁੱਪ ਰਿਹਾ, ਜਿਵੇਂ ਪੱਤੀਆਂ ਵਿੱਚ ਢੱਕੀ ਗੁਲਾਬ ਦੀ ਡੋਡੀ। ਗੁਲਾਬ ਦੀ ਡੋਡੀ ਡਾਢੀ ਜੀਵਨ ਚੰਚਲਤਾ ਵਿੱਚ ਵੀ ਸੁਫਨੇ ਰਸ ਵਿੱਚ ਟਿੱਕੀ ਹੋਈ ਹੈ। ਜਦ ਬਸੰਤ ਦਾ ਸੁਗੰਧਿਤ ਸਵਾਸ ਕਿਧਰੇ ਆਉਣ ਲੱਗਦਾ ਹੈ, ਕਰਾਮਾਤ ਵਾਂਗੂ ਇੱਕਦਮ ਬਦਮ ਵਿੱਚ ਸਾਰਾ ਖਿੜਿਆ ਫੁੱਲ ਬਣ ਪ੍ਰਕਾਸ਼ ਦੀ ਹੈ। ਗੁਲਾਬ ਦੀ ਡੋਡੀ ਦੀ ਨੀਂਦਰ ਯੋਗ ਦੀ ਨੀਂਦਰ ਹੈ। ਗੁਲਾਬ ਦੀ ਡੋਡੀ ਸੱਚੀ ਸਮਾਧੀ ਵਿੱਚ ਹੈ, ਜੀਵਨ ਚੁੱਪ ਹੈ। ਠੀਕ ਉਸੀ ਤਰ੍ਹਾਂ ਜਾਪਾਨ ਆਪਣੇ ਅੰਦਰ ਹੀ ਬੁੱਧ ਦੇਵ ਦੇ ਨਿਰਵਾਣ ਅਤੇ ਨਿਰਵਾਣ ਦੀ ਸਮਾਧੀ ਦੇ ਆਨੰਦ ਨੂੰ ਜਰਦਾ ਰਿਹਾ ਅਤੇ ਜਦ ਬਾਹਰ ਆਇਆ ਤਾਂ ਸਾਰਾ ਜਾਪਾਨ ਮੰਦਰਾਂ, ਬੁੱਧ ਦੇ ਸੋਹਣੇ ਬੁੱਤਾਂ, ਆਪਣੀ ਰਸਕ ਕਿਰਤ ਦੀਆਂ ਅਨੇਕ ਗੁਲਕਾਰੀਆਂ, ਆਪਣੇ ਬਣਾਏ ਨੰਦਨ ਬਾਗ, ਆਪਣੇ ਸਜਾਏ ਬਣ, ਸਾਰੇ ਇੱਕ ਸਹਿਜ ਦਲ ਕਵਲ ਵਾਂਗ ਖਿੜਿਆ ਦਿਸਿਆ। ਆਪ ਦੇ ਬਾਗਾਂ ਵਿੱਚ ਸਦੀਆਂ ਦੇ ਭਾਵ ਨਾਲ ਧੋਤੇ ਪਿਆਰ, ਕਾਂਬਿਆਂ ਨਾਲ ਪੱਥਰ ਦੀਆਂ ਪੌੜੀਆਂ ਬਣਾ ਰੱਖੀਆਂ ਹਨ ਅਤੇ ਉਹਨਾਂ ਦੇ ਸਾਹਮਣੇ ਸੇਧ ਵਿੱਚ ਪੱਥਰਾਂ ਦਾ ਰਾਹ ਬਣਾਇਆ ਹੈ ਅਤੇ ਰਾਹ ਦੇ ਦੋਵੇਂ ਪਾਸੇ ਪੱਥਰਾਂ ਦੀਆਂ ਲਾਲਟੈਨਾਂ ਪੱਥਰ ਦੇ ਥੰਮਾਂ 'ਤੇ ਰੱਖੀਆਂ ਹਨ। ਸਦੀਆਂ ਥੀ ਬਣੀਆਂ ਹਨ, ਸਦੀਆਂ ਥੀ ਉਸ ਉੱਪਰ ਬੁੱਧ ਦੇ ਪਿਆਰੇ ਭਗਤ ਸਦਾ ਟੁਰਦੇ ਰਹੇ ਹਨ, ਪੌੜੀਆਂ ਚੜ੍ਹਦੇ ਰਹੇ ਹਨ। ਜਾ ਕਿੱਥੇ ਰਹੇ ਹਨ? ਜਿੱਥੇ ਯਾਤਰੂ ਜਾਂਦੇ ਹਨ। ਇਹੋ ਪੌੜੀਆਂ ਚੜ੍ਹਨਾ ਹੀ ਧਰਮ ਹੈ, ਕਿਧਰੇ ਨਾ ਆਪਣਾ ਹੀ ਰਸ ਦਾ ਇੰਤਜ਼ਾਰ ਹੈ। ਸਦੀਆਂ ਚੈਰੀ ਦੇ ਫੁੱਲ ਦੀਆਂ ਪੰਖੜੀਆਂ ਨੂੰ ਬਸੰਤ ਹਵਾਵਾਂ ਉਹਨਾਂ ਰਾਹਾਂ 'ਤੇ ਵਿਛਾਉਂਦੀਆਂ ਹਨ ਅਤੇ ਸਾਵੀ ਮਖਮਲ ਵਾਂਗ ਕਾਈ ਪੱਥਰ ਉੱਪਰ ਜੰਮ ਰਹੀ ਹੈ। ਉਸ ਵਿੱਚ ਸਦੀਆਂ ਦੇ ਪਿਆਰ ਦੀ ਖੁਸ਼ਬੂ ਹੈ। ਕਈ ਵਾਰੀ ਇਹਨਾਂ ਲੰਮੀਆਂ ਸਦੀਆਂ ਵਿੱਚ ਸ਼ਾਮਾਂ ਵੇਲੇ ਭਗਤਾਂ ਦੇ ਲਾਲਟੈਨਾਂ ਵਿੱਚ ਦੀਵੇ ਬਾਲੇ, ਲੱਖਾਂ ਵਾਰੀ ਇੱਥੇ ਨਮੋ ਬੁੱਧ ਦੇ ਮੰਤਰਾਂ ਦਾ ਪਾਠ ਹੋਏ। ਅੱਜ ਇਹਨਾਂ ਭਾਵਾਂ ਅਤੇ ਭਾਵਨਾ ਦੇ ਸਮੂਹ ਦੇ ਅਮਲਾਂ ਨੇ ਇਹਨਾਂ ਪੱਥਰਾਂ ਨੂੰ ਵੀ ਇਉਂ ਜਾਪਦਾ ਹੈ ਨਿਰਵਾਣ ਦਾ ਸੁੱਖ ਦੇ ਦਿੱਤਾ ਹੈ। ਪੱਥਰ ਰੂਹ ਹੋ ਗਏ ਹਨ। ਜਦ ਪੱਛਮੀ ਲੋਕ ਇੱਥੇ ਆਉਂਦੇ ਹਨ ਤਾਂ ਵੇਖ ਵੇਖ ਹੈਰਾਨ ਹੁੰਦੇ ਹਨ ਕਿ ਪੱਥਰ, ਇੱਕ ਇੱਕ ਪੱਥਰ ਕਿਸ ਤਰ੍ਹਾਂ ਮੰਦਰ ਰੂਪ ਹੋ ਰਹੇ ਹਨ। ਨੰਗੇ ਪੈਰ ਇਹਨਾਂ ਪਰ ਜਾਣ 'ਤੇ ਰੂਹ ਕਰਦਾ ਹੈ, ਇਹਨਾਂ ਨੂੰ ਚੁੰਮਣ 'ਤੇ ਦਿਲ ਕਰਦਾ ਹੈ, ਇਹਨਾਂ ਪੌੜੀਆਂ ਨੂੰ ਮੱਥਾ ਟੇਕਣ 'ਤੇ ਦਿਲ ਕਰਦਾ ਹੈ। ਮੱਲੋ ਮੱਲੀ ਸ਼ਾਂਤ ਰਸ ਛਾਂਦਾ ਹੈ, ਮੱਲੋ ਮੱਲੀ ਪੂਜਾ ਦੇ ਭਾਵ ਨਾਲ ਜਕੜੇ ਜਾਂਦੇ ਹਨ। ਹਿੱਲਣ 'ਤੇ ਦਿਲ ਨਹੀਂ ਕਰਦਾ, ਸਮਾਧੀ ਭਾਵ ਜਿਹੀ ਛਾਂਦੀ ਹੈ। ਪਰ ਇਸ ਸਾਦਾ ਜਿਹੀ ਥਾਂ 'ਤੇ ਅਨੇਕਾਂ ਰੂਹਾਂ ਦੇ ਪਿਆਰਾਂ ਦੇ ਮੀਂਹ ਪਏ ਹਨ, ਅਨੇਕ ਰੂਹਾਂ ਦੀ ਸਮਾਧੀ ਇੱਥੇ ਵਸਦੀ ਹੈ। ਉਹ ਅਦ੍ਰਿਸ਼ ਤਾਂ ਦਿਸਦਾ ਨਹੀਂ, ਪਰ ਅਸਰ ਇਹ ਹੈ। ਇੱਕ ਜਾਪਾਨ ਦੀ ਗਾਉਣ ਵਾਲੀ ਨਾਇਕਾ ਗੈਸ਼ਾ ਨੂੰ ਇਹਨਾਂ ਮੁਤਬਰਕ ਪੌੜੀਆਂ ਨੂੰ ਵੇਖ ਕੇ ਉਹ ਆਨੰਦ ਮਿਲਦਾ ਹੈ ਜੋ ਇੱਕ ਜਾਪਾਨ ਦੇ ਬਾਦਸ਼ਾਹ ਦੀ ਮਲਿਕਾ ਨੂੰ। ਇਸ ਸਿਮਰਨ ਦੇ ਸੰਗ੍ਰਹਿ ਦੇ ਪ੍ਰਭਾਵ ਹੇਠ ਗੈਸ਼ਾ ਦੇ ਨੈਣ ਇਲਾਹੀ ਰਸ ਦੇ ਅਥਰੂਆਂ ਨਾਲ ਸੇਜਲ ਹੁੰਦੇ ਹਨ। ਖੜੀ ਓਏਨ ਦੇ ਚੈਰੀ ਬਾਗ ਵਿੱਚ ਉਹਨਾਂ ਪੁਰਾਣੀਆਂ ਪੌੜੀਆਂ 'ਤੇ ਕਹਿੰਦੀ ਹੈ, ਨਮੋ ਬੁੱਧਾ, ਅਤੇ ਆਖਦੀ ਹੈ, ਮਾਲਕ, ਮੈਂ ਨਿਕਾਰੀ ਵੀ ਤੇਰੇ ਵੱਲ ਜਾਂਦੇ ਰਾਹ ਦੀਆਂ ਪੌੜੀਆਂ 'ਤੇ ਖੜ੍ਹੀ ਹਾਂ। ਮੈਂ ਵੀ ਸਦਾ ਤੇਰੇ ਵੱਲ ਜਾ ਰਹੀ, ਸੁਖੀ ਵਸਣ ਉਹ ਜਿਨ੍ਹਾਂ ਇਹ ਪੌੜੀਆਂ ਹਰ ਖਾਸ ਆਮ ਵਾਸਤੇ ਬਣਾ ਦਿੱਤੀਆਂ, ਰਾਹ ਬਣਾ ਦਿੱਤੇ ਅਤੇ ਸਭ ਕੋਈ ਅਤੇ ਮੈਂ ਵੀ ਇਹਨਾਂ ਰਾਹਾਂ 'ਤੇ ਟੁਰ ਸਕਦੀ ਹਾਂ। ਮੈਂ ਵੀ ਆਪਣੀ ਨੈਣ ਆਪ ਵੱਲ ਮੋੜ ਸਕਦੀ ਹਾਂ, ਨੈਣ ਮੇਰੇ ਆਪ ਦੇ ਪਦਮ ਚਰਨਾਂ ਨੂੰ ਛੋਹ ਸਕਦੇ ਹਨ। ਮੇਰੇ ਨਿਮਾਣੀ ਦੇ ਦਿਲ 'ਥੀ ਅਸੀਸ ਨਿਕਲਦੀ ਹੈ, ਮੈਂ ਕੀ ਭੇਟ ਕਰ ਸਕਦੀ ਹਾਂ। ਆਪ ਦੇ ਇਚੈਰੀ ਦੇ ਫੁੱਲਾਂ ਦੇ ਬਾਗ ਵਿੱਚੋਂ ਫੁੱਲ ਤੋੜ ਕੇ ਦੇਵਾਂ, ਮੈਂ ਤਾਂ ਸਾਰੇ ਬਾਗ ਇਹ ਸਾਰੇ ਮਿਲਕ ਫੁੱਲਾਂ ਦੇ ਆਪ ਦੇ ਅਰਪਣ ਕਰਦੀ ਹਾਂ। ਉੱਧਰ ਇੱਕ ਮਹਾਰਾਣੀ ਐਮਪ੍ਰੈਸ ਕੋਮੀਓ ਬੁੱਧ ਮੱਤ 'ਤੇ ਘੋਲ ਘੁਮਾਈ ਹੋਈ ਆਪਣੀ ਲੜਕੀ ਸਮੇਤ, ਜਿਹਦਾ ਨਾਮ ਕੋਕਿਨ ਸੀ, ਅਤੇ ਜੋ ਉਹਦੇ ਬਾਅਦ ਤਖ਼ਤ 'ਤੇ ਬੈਠੀ ਬੁੱਤ ਦੇ ਮੰਦਰ ਬਣਵਾ ਰਹੀ ਹੈ। ਆਪ ਖੜ੍ਹੀ ਹੋਈ ਹੈ ਅਤੇ ਪੱਥਰ ਘੜੇ ਜਾ ਰਹੇ ਹਨ ਅਤੇ ਘਾੜਤ ਕਰਨ ਵਾਲਿਆਂ ਦੇ ਹੱਥਾਂ ਵਿੱਚ ਫੜੇ ਲੋਹੇ ਦੇ ਹਥਿਆਰ ਲੱਗ ਕੇ ਪੱਥਰ ਵਿੱਚੋਂ ਅਰਦਾਸ ਵਰਗੇ ਕਾਂਬੇ ਨਿਕਲ ਰਹੇ ਹਨ। ਇੱਕ ਅਨੋਖੇ ਜੋਸ਼ ਵਿੱਚ ਐਮਪ੍ਰੈਸ ਦੀ ਛਾਤੀ ਫਟ ਕੇ ਅਰਦਾਸ ਨਿਕਲਦੀ ਹੈ। ਇਹ ਸ਼ਬਦ ਜੋ ਇਹਨਾਂ ਔਜ਼ਾਰਾਂ ਨਾਲ ਇੱਥੇ ਹੋ ਰਿਹਾ ਹੈ, ਇਹੋ ਮੁਬਾਰਕ ਗੂੰਜ ਸਵਰਗਾਂ ਵਿੱਚ ਗੂੰਜੇ, ਇਹੋ ਮੁਬਾਰਕ ਆਵਾਜ਼ ਧਰਤੀ ਦੇ ਦਿਲ ਨੂੰ ਪਿਆਰ ਚੀਰਾਂ ਪਾਉਣ। ਪਿਤਾਵਾਂ ਮਹਾਂ ਪਿਤਾਵਾਂ ਦੀ ਖਾਤਰ ਇਹ ਉਹੀ, ਮਾਵਾਂ ਮਹਾਂ ਮਾਵਾਂ ਖਾਤਰ ਇਹ ਹੋਵੇ, ਸਰਬੱਤ ਦੇ ਭਲੇ ਲਈ ਇਹ ਹੋਵੇ। ਅਤੇ ਇਹੋ ਐਮਪ੍ਰੈਸ ਮਾਂ ਇੱਕ ਸਾਦਾ ਕਵਿਤਾ ਲਿਖਦੀ ਹੈ। ਜਦ ਉਹ ਫੁੱਲ ਬੁੱਧ ਨੂੰ ਚੜ੍ਹਾਉਣ ਦੇ ਜੋਸ਼ ਵਿੱਚ ਆਉਂਦਾ ਹੈ, ਜੇ ਮੈਂ ਤੋੜਾਂ ਤਦ ਮੇਰੇ ਹੱਥ ਦੀ ਮੈਲ ਫੁੱਲਾਂ ਨੂੰ ਮੈਲਾ ਕਰੇਗੀ, ਇਸ ਕਰਕੇ ਮੈਂ ਇਹਨਾਂ ਹਰੇ ਖੇਤਾਂ ਵਿੱਚ ਖੜ੍ਹੀ ਹਵਾ ਨਾਲ ਹਿਲਦੇ ਫੁੱਲਾਂ ਨੂੰ ਆਦ ਜੁਗਾਦ ਅਤੇ ਹੁਣ ਦੇ ਬੁੱਧਾਂ ਨੂੰ ਚੜ੍ਹਾਉਂਦੀ ਹਾਂ। ਬੁੱਧ ਦੇ ਨਿਰਵਾਣ ਦੇ ਸਮੇਂ ਵਿੱਚ ਅਨੇਕ ਡੋਡੀਆਂ ਦਾ ਖਿੜਿਆ ਹੋਇਆ ਫੁੱਲ ਵਰਗਾ ਜਾਪਾਨ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਏਸ਼ੀਆ ਦੇ ਹੋਰ ਮੁਲਕਾਂ, ਖਾਸ ਕਰ ਹਿੰਦੁਸਤਾਨ ਦੇ ਕਾਲੇ ਹਨੇਰੇ ਤਲੇ ਦੇ ਚਿਕੜਾਂ ਵਿੱਚ ਉੱਗਿਆ ਇੱਕ ਫੁੱਲ ਦਾ ਬਿਰਛ ਟੇੜਾ ਹੋ ਸੂਰਜ ਦੀ ਸੁਨਹਿਰੀ ਕਿਰਨ ਨੂੰ ਟੋਲਦਾ ਪੇਜ ਜੇ ਖਾਂਦਾ ਤਿੱਬਤ ਚੀਨ ਮਲਾਇਆ ਦੇ ਜਜ਼ੀਰਿਆਂ ਉੱਪਰੋਂ ਹੁੰਦਾ ਆਖਰ ਜਾਪਾਨ ਵਿੱਚ ਜਾ ਕੇ ਖਿੜਿਆ, ਅਤੇ ਉੱਥੇ ਇਹਦੇ ਫੁੱਲਾਂ ਦਾ ਕੋਈ ਅੰਤ ਨਾ ਰਿਹਾ। ਸੋ ਜਦ ਕੋਈ ਏਸ਼ੀਆ ਦੇ ਆਰਟ ਦਾ ਪ੍ਰਭਾਵ ਦੇਖਣਾ ਹੋਵੇ ਤਦ ਜਾਪਾਨ ਦੇ ਆਰਟ ਵਿੱਚ ਹੀ ਦੇਖ ਸਕੀਦਾ ਹੈ। ਅਤੇ ਆਰਟ ਸਭ ਥੀ ਪਹਿਲਾਂ ਲੋਕਾਂ ਦੇ ਆਪਣੇ ਜੀਵਨ ਵਿੱਚ ਆਉਂਦਾ ਹੈ, ਉੱਥੇ ਰਸ ਰੂਪ ਉਹ ਸਿੰਜਰਦਾ ਹੈ, ਝਰਦਾ ਹੈ, ਅਤੇ ਜਦ ਗਿਰਾਂ ਵਿੱਚੋਂ ਫੁੱਟਦਾ ਹੈ ਤਦ ਉਹ ਚਿੱਤਰਕਾਰੀ, ਪੱਥਰਾਂ ਦੇ ਬੁੱਧ ਦੇ ਚਿੱਤਰ ਬਣਾਉਣ ਵਿੱਚ ਪੂਰਨਤਾ ਨੂੰ ਪ੍ਰਾਪਤ ਹੁੰਦਾ ਹੈ, ਅਤੇ ਮਨੁੱਖਾਂ ਜੁੜੇ ਸਮੂਹਾਂ ਦੇ ਦਿਲ ਵਿੱਚ ਦੀ ਫੁੱਟਦਾ ਹੈ। ਤਦ ਉਹਨਾਂ ਦੇ ਰਹਿਣ ਵਾਲੀ ਧਰਤ ਆਕਾਸ਼ ਨੂੰ ਅਨੋਖੇ ਗਹਿਣੇ ਪਾ ਕੇ ਇਉਂ ਸਜਾ ਦਿੰਦਾ ਹੈ ਜਿਵੇਂ ਦੇਵੀ ਦੇਵਤਿਆਂ ਦਾ ਸਵਰਗ। ਇਹੋ ਹੈ ਸੋ ਬੁੱਧ ਜੀ ਦਾ ਨਿਰਵਾਣ ਰਸ ਅਤੇ ਅਲੌਕਿਕ ਸਮਾਧੀ ਜਾਪਾਨ ਦੇ ਸਮੂਹਾਂ ਪਰ ਅੰਮ੍ਰਿਤ ਵਰਖਾ ਵਾਂਗ ਪਈ, ਅਤੇ ਨਿਰਾ ਇੱਕ ਇੱਕ ਹੀ ਨਿਹਾਲ ਨਹੀਂ ਹੋਇਆ, ਸਾਰੀ ਕੌਮ ਦੀ ਕੌਮ, ਵੱਡਾ ਨਿੱਕਾ, ਪਾਪੀ ਪੁੰਨੀ ਸਭ ਨਿਹਾਲ ਹੋਏ, ਅਤੇ ਸਦੀਆਂ ਇਹ ਗੁਣ ਉਹ ਆਪਣੇ ਅੰਦਰ ਸਿੰਜਰਦੇ ਰਹੇ। ਹੁਣ ਰਸਕ ਸ਼ਖਸੀਅਤ ਸਦਾ ਕਰਤਾਰੀ ਹੁੰਦੀ ਹੈ, ਜਿਵੇਂ ਰੱਬ ਦੀ ਕੁਦਰਤ ਕਰਤਾਰੀ ਸੁਹਣਪ ਸੁਹਜ ਧਰਮ ਦਇਆ ਦਰਦ ਆਦਿ ਦੀ ਉਪਜਾਊ ਹੈ, ਤਿਵੇਂ ਮਨੁੱਖ ਵੀ ਕੁਦਰਤ ਵਾਂਗ ਕਰਤਾਰੀ ਅਤੇ ਉਪਜਾਊ ਹੋਣ ਬਿਨਾਂ ਰਹਿ ਨਹੀਂ ਸਕਦਾ। ਆਰਟ ਕਈ ਤਰ੍ਹਾਂ ਦੀ ਰਸਕ ਕਿਰਤ ਹੈ, ਜਿਵੇਂ ਪਰਬਤਾਂ 'ਤੇ ਰਵਾਨਾ ਹੋਇਆ ਦਰਿਆ ਬਾਗਾਂ ਵਿੱਚ ਫੁੱਲ ਅਤੇ ਫਲ ਉਪਜਾਊ ਹੈ, ਤਿਵੇਂ ਇਹ ਦਿਵਯ ਇਨਸਾਨੀਅਤ ਦਾ ਦਰਿਆ ਜਦ ਕੌਮਾਂ ਦੇ ਦਿਲਾਂ ਵਿੱਚੋਂ ਉਹਨਾਂ ਦੀ ਤੀਬਰ ਸੰਗਮ ਦੇ ਦੀਵਾਰਾਂ ਅਤੇ ਦਰਵਾਜ਼ਿਆਂ ਦੇ ਕੁਫਲ ਤੋੜ ਕੇ ਬਾਹਰ ਨਿਕਲਦਾ ਹੈ, ਤਦ ਰਸਕ ਕਿਰਤ ਦੀਆਂ ਅਨੇਕ ਅਤੇ ਸਮੂਹੀ ਕਰਾਮਾਤਾਂ ਵਿੱਚ ਬਦਲਦਾ ਹੈ, ਪਰ ਕੇਵਲ ਉਸ ਹਾਲਤ ਵਿੱਚ ਜਦ ਭਗਤੀ ਧਿਆਨੀ ਹੋਵੇ, ਸਮਾਧੀ ਸ਼ਖਸੀ ਹੋਵੇ, ਪਿਆਰ ਕਿਸੇ ਆਦਰਸ਼ ਮਨੁੱਖ ਦਾ ਹੋਵੇ। ਜਿਸ ਤਰ੍ਹਾਂ ਬੁੱਧ ਮਤ ਵਿੱਚ ਬੁੱਧ ਜੀ ਦਾ, ਜਿਸ ਤਰ੍ਹਾਂ ਈਸਾਈ ਮਤ ਵਿੱਚ ਈਸਾ ਜੀ ਦਾ, ਅਤੇ ਸਿੱਖ ਮਤ ਵਿੱਚ ਗੁਰੂ ਸਾਹਿਬਾਨ ਦਾ, बिना इस उच्ची दिव्य गुरमुख की पूजा दे ध्यान दे सिमरण दे नाम दे आर्ट नहीं उपजता। फिर दोहरा दई आर्ट कई तरह की रसक किरत है, जिमें परबतां थी रवाना होया दरिया बागां विच फुल ते फल उपजाऊ है, तिवें ये दिव्य इंसानियत का दरिया जद कौमां दे दिलां विचों उन्हां दी तीबर संगम दे दीवारां ते दरवाज़ियां दे कुफल तोड़ के बाहर निकलता है, तद रसक किरत दियां अनेक ते समूही करामातां विच बदलता है, पर केवल उस हालत विच जद भगत ध्यानी होवे, समाधि शख्सी होवे, प्यार किसी आदर्श मनुख दा होवे, जिस तरह बुद्ध मत विच बुद्ध जी दा, जिस तरह ईसाई मत विच ईसा जी दा, ते सिख मत विच गुरु साहिबान दा। बिना इस उच्ची दिव्य गुरमुख दी पूजा दे ध्यान दे सिमरण दे नाम दे आर्ट नहीं उपजदा। गुरु रूप प्यारी सात संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। वाहिगुरु जी का खालसा, वाहिगुरु जी की फतह।